ਇਹ ਕੁਦਰਤੀ ਕਮਜ਼ੋਰੀ ਹੈ ਕੱਟੜ ਬੰਦਿਆਂ ਦੀ। ਸੋ ਇਸਲਾਮ ਵਾਲੇ ਇਹ ਕਹਿੰਦੇ ਸੀ ਕਿ ਸੱਤ ਆਕਾਸ਼ ਸੱਤ ਪਤਾਲ ਨੇ, ਹਿੰਦੂ ਵੀ ਇਹੀ ਕਹਿੰਦੇ ਸੀਗੇ ਕਿ ਸੱਤ ਪਤਾਲ ਸੱਤ ਆਕਾਸ਼। ਕਹਿਣ ਲੱਗਿਆ ਇਹ ਕਾਫਰ ਕੌਣ ਆ ਗਿਆ, ਪੀਰ ਕੋਲ ਚਲਿਆ ਗਿਆ। ਪੀਰ ਬਹੁਤ ਕਰਾਮਾਤੀ, ਵੱਡਾ ਵੱਡਾ ਕਰਾਮਾਤੀ, ਦਸਤਕੀਰ ਉਹਦਾ ਨਾਂ ਸੀ। ਉਹਨੂੰ ਜਾ ਕੇ ਕਿਹਾ ਪੀਰ ਜੀ ਗਜਬ ਹੋ ਗਿਆ, ਅਸ਼ਰਾਂ ਦੀਆਂ ਧੱਜੀਆਂ ਉਡਾਟੀਆਂ, ਇੱਕ ਫਕੀਰ ਆਇਆ ਹੋਇਆ ਨਦੀ ਦੇ ਕੰਢੇ ਬੈਠਾ, ਤਿੰਨ ਜਣੇ ਨੇ ਉਹ ਚੈਲੰਜ ਕਰ ਰਿਹਾ ਹੈ। ਉਹ ਕਹਿ ਰਿਹਾ ਕਿ ਪਤਾਲ ਲੱਖਾਂ ਕਰੋੜਾਂ ਨੇ, ਅਰਬਾਂ ਖਰਬਾਂ, ਜੇ ਕੋਈ ਕਹੇ ਵੀ ਇੰਨੇ ਆ ਲੇਖਾ ਵਿਨਾਸ਼ ਹੋ ਜਾਏਗਾ। ਮੈਂ ਸੁਣ ਕੇ ਆਇਆ ਕੰਨਾਂ ਦੇ ਨਾਲ, ਕੁਫਰ ਬੋਲ ਰਿਹਾ ਤੇ ਇੱਕ ਬੜਾ ਭਾਰਾ ਚੈਲੰਜ ਸਿੱਟ ਰਿਹਾ ਸਾਨੂੰ। ਦੂਸਰਾ ਇੱਥੇ ਸਰੋਤ ਬੰਦ ਹੈ, ਰਾਗ ਬੰਦ ਹੈ ਤੇ ਉਹ ਸਤਾਰ ਵਜਾ ਰਿਹਾ, ਰਵਾਬ ਵਜਾ ਰਿਹਾ। ਕਹਿੰਦਾ ਹੈ ਐਸ ਮੇਰੇ ਸ਼ਹਿਰ ਦੇ ਅੰਦਰ ਵੀ ਕੋਈ ਐਸਾ ਆ ਗਿਆ, ਕਿਉਂਕਿ ਉਹਦਾ ਉਸ ਵੇਲੇ ਜਿਵੇਂ ਆਪਣੇ ਅਕਾਲ ਤਖ਼ਤ ਹੈ ਇਹਦਾ ਜੋ ਜਥੇਦਾਰ ਹੈ ਉਸੇ ਤਰ੍ਹਾਂ ਇਹ ਪੀਰ ਦਸਤਗੀਰ ਸੀ ਉੱਥੇ ਦਾ। ਸਾਰੇ ਇਸਲਾਮ ਨੂੰ ਹੁਕਮ ਮੰਨਣਾ ਪੈਂਦਾ ਸੀਗਾ ਇਹਦਾ ਬਗਦਾਦ ਵਾਲਿਆਂ ਦਾ। ਇੱਥੋਂ ਹੀ ਜਾ ਕੇ ਸਾਰੇ ਮਹਿਨੇ ਨਿਕਲਦੇ ਸੀ ਵੀ ਇਹ ਆਇਤ ਦਾ ਕੀ ਮਹਿਨਾ, ਆਹ ਮਸਲਾ ਕੀ ਹੈ, ਇਹ ਸ਼ਰ੍ਹਾਂ ਕੀ ਕਹਿੰਦੀ ਆ, ਉੱਥੋਂ ਪੁੱਛਿਆ ਜਾਂਦਾ। ਕਹਿਣ ਲੱਗੇ ਇੱਥੇ ਆ ਕੇ ਸ਼ਰ੍ਹਾਂ ਦੀਆਂ ਧੱਜੀਆਂ ਉਡਾ ਰਿਹਾ, ਕੌਣ ਆ ਇਹ ਬੰਦੇ ਨੂੰ ਸੰਗ ਸਾਰ ਕਰ ਦਿਉ, ਹੁਕਮ ਦੇ ਦਿਉ ਸ਼ਾਰੇ ਸ਼ਹਿਰ ਦੇ ਅੰਦਰ। ਹੁਕਮ ਦੀ ਤਾਮੀਰ ਕੀਤੀ ਗਈ, ਸੰਗ ਸਾਰੇ ਕਹਿੰਦੇ ਨੇ ਵੀ ਇੰਨੇ ਪੱਥਰ ਮਾਰਨੇ ਕਿ ਪੱਥਰਾਂ ਦੇ ਢੇਰ ਦੇ ਥੱਲੇ ਆ ਕੇ ਦਮ ਘੁੱਟ ਜਾਵੇ। ਹੁਣ ਸਾਰਾ ਬਗਦਾਦ ਦਾ ਸ਼ਹਿਰ ਚੱਲ ਪਿਆ। ਪੀਰ ਕਰਾਮਾਤੀ ਸੀ, ਬਹੁਤ ਸ਼ਕਤੀਆਂ ਵਾਲਾ ਸੀ, ਕਿਸੇ ਨੂੰ ਅੱਖ ਥੱਲੇ ਨਹੀਂ ਸੀ ਲਿਆਉਂਦਾ। ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਏ, ਵੇਖਿਆ ਮਰਦਾਨਾ, ਕਹਿਣ ਲੱਗਿਆ ਪਾਤਸ਼ਾਹ ਤਾਂ ਮਾੜੀ ਨੀਤ ਨਾ ਆਉਂਦੇ ਨੇ, ਪੱਥਰ ਨੇ ਹਰੇਕ ਦੇ ਹੱਥ। ਦਿੱਤੀ ਵਾਂਗ ਨਮਾਜ਼ ਪੜ੍ਹ। ਨਮਾਜ਼ ਪਾਠ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਨਮਾਜ਼ ਦਿੱਤੀ, ਇਲਾ ਲਾ ਇਲਾ ਸਤਿ ਸ੍ਰੀ ਅਕਾਲ ਗੁਰਬਰ ਅਕਾਲ। ਗੱਲ ਇੱਕੋ ਹੀ ਹੈ, ਦੋਹਾਂ ਦਾ ਮਹਿਨਾ ਆਹੀ ਹੈ, ਉਹ ਫਾਰਸੀ 'ਚ ਕਹਿ ਲਓ, ਇੱਧਰ ਪੰਜਾਬੀ 'ਚ ਕਹਿ ਲਓ। ਉਹ ਜਿਹੜਾ ਮੁਹੰਮਦ ਰਸੂਲ ਇਲਾ ਹੈ, ਇੱਥੇ ਗੁਰੂ ਮਹਾਰਾਜ ਨਹੀਂ, ਉਹ ਕਹਿੰਦੇ ਮੁਹੰਮਦ ਨਹੀਂ ਹੈ। ਕਰਮ ਨੇ ਆਪਣੇ ਆਪਣੇ ਬੰਦੇ ਦੇ ਕਰਮਾਂ ਦੇ ਨਾਲ ਲੰਘੇਗਾ, ਸਿਫਾਰਿਸ਼ ਉੱਥੇ ਕਿਸੇ ਦੀ ਨਹੀਂ ਚੱਲਦੀ, ਦਰਗਾਹ ਸਿਫਾਰਿਸ਼ ਨਹੀਂ ਮੰਨੀ ਜਾਂਦੀ, ਆਪਣੇ ਕਰਮਾਂ ਦੇ ਨਾਲ ਨਿਬੇੜਾ ਹੁੰਦਾ। ਸੋ ਜਦੋਂ ਨਮਾਜ਼ ਗੁਰੂ ਨਾਨਕ ਦੇ ਪਵਿੱਤਰ ਗਲੇ 'ਚੋਂ ਨਿਕਲੀ, ਇੰਨੀ ਆਵਾਜ਼ ਸੁਰੀਲੀ ਅਤੇ ਇੰਨੀ ਜ਼ੋਰਦਾਰ ਕਿ ਸਾਰੇ ਸੁੰਨ-ਮੁੰਨ ਹੋ ਗਏ। ਜਿੱਥੇ ਕਿਸੇ ਦਾ ਪੈਰ ਹੈ ਉੱਥੇ ਰਹਿ ਗਿਆ, ਜੇ ਬਾਂਹ ਚੱਕੀ ਹੈ ਵੱਟਾ ਮਾਰ ਨੂੰ, ਬਾਂਹ ਉੱਤੇ ਹੀ ਖੜੀ ਹੈ। ਅੱਖਾਂ ਉਵੇਂ ਜਿਵੇਂ ਤਾੜੇ ਲੱਗ ਗਈਆਂ, ਜਿਵੇਂ ਪੱਥਰ ਖੜੇ ਹੁੰਦੇ ਨੇ, ਆਏ ਹੋ ਗਏ। ਵਿੱਚੇ ਪੀਰ ਹੋ ਗਿਆ, ਕਿਉਂਕਿ ਨਾਲ ਆ ਲਈ ਆਉਂਦਾ ਸੀ। ਮਹਾਰਾਜ ਨੇ ਪੀਰ ਨੇ ਦੇਖਿਆ ਵੀ ਆਹ ਕੀ ਹੋ ਗਿਆ। ਮਹਾਰਾਜ ਨੇ ਪੀਰ ਖੁੱਲ੍ਹਾ ਕਰਤਾ, ਪੀਰ ਲੱਗਿਆ ਆਪਣੀਆਂ ਸ਼ਕਤੀਆਂ ਦਿਖਾਉਣ, ਕੁਛ ਨਾ ਹੋਇਆ। ਦੇਖਿਆ ਵੀ ਇਹ ਤਾਂ ਮੂਹਰੇ ਤਾਂ ਮੈਂ ਦੀਵਾਂ ਸੂਰਜ ਮੂਹਰੇ। ਉਸ ਵੇਲੇ ਜਾ ਕੇ ਸਿਜਦਾ ਕਰਿਆ, ਕਹਿੰਦੇ ਫਕੀਰ ਸਾਈਂ ਤੂੰ ਬਹੁਤ ਬਲੀ ਹੈ, ਇਹਨਾਂ ਨੂੰ ਖੋਲ ਦੇ, ਇਹਨਾਂ ਦੀਆਂ ਬਾਹਾਂ ਖੋਲ ਦੇ। ਕਹਿੰਦੇ ਪੱਥਰ ਕਿਉਂ ਮਾਰਨ ਆਏ ਨੇ? ਗੱਲਬਾਤ ਜਵਾਨੀ ਹੁੰਦੀ ਹੈ ਕਿ ਪੱਥਰ ਮਾਰੀ ਦੇ ਹੁੰਦੇ ਨੇ? ਪਹਿਲਾਂ ਗੱਲ ਕਰੋ ਅਗਲੇ ਦੇ ਨਾਲ, ਆਪਣਾ ਵਿਊ ਪੁਆਇੰਟ ਸਮਝਾਓ, ਫਿਰ ਉਹਦਾ ਸਮਝਣ ਦੀ ਕੋਸ਼ਿਸ਼ ਕਰੋ। ਫਿਰ ਜੇ ਡਿਫਰੈਂਸ ਹੈ ਫਿਰ ਉਹਦਾ ਕੋਈ ਹੱਲ ਟੋਲੋ ਭਾਈ, ਆਹ ਥੋੜ੍ਹਾ ਵੀ ਡਿਫਰੈਂਸ ਓਪੀਨੀਅਨ ਹੋਵੇ ਤਾਂ ਮਾਰ ਦਿਓ ਪੱਥਰ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਦ੍ਰਿਸ਼ਟੀ ਕਰਤੀ, ਕਹਿੰਦਾ ਸਿੱਟ ਦਿਓ ਪੱਥਰ। ਸਾਰੇ ਸਿੱਟਤੇ, ਆਲੇ ਦੁਆਲੇ ਬਹਿ ਗਏ, ਆਲੇ ਦੁਆਲੇ ਬੈਠੇ ਹੋਏ, ਕਹਿੰਦੇ ਕੀ ਗੱਲ, ਤੂੰ ਇੰਨਾ ਕ੍ਰੋਧ 'ਚ ਆਇਆ? ਕਹਿੰਦਾ ਤੁਸੀਂ ਕਿਹਾ ਵੀ ਪਤਾਲਾਂ ਦੀ ਕੋਈ ਗਿਣਤੀ ਨਹੀਂ, ਆਕਾਸ਼ਾਂ ਦੀ ਕੋਈ ਗਿਣਤੀ ਨਹੀਂ, ਜੇ ਕੋਈ ਕਹਿ ਦੇਵੇ ਤਾਂ ਉਹ ਵਿਨਾਸ਼ ਹੋ ਜਾਏਗੀ। ਦੂਸਰਾ ਤੁਸੀਂ ਸਰੋਤ ਵਜਾਉਂਦੇ ਹੋ, ਰਾਗ ਵਜਾ ਕਰਦੇ ਹੋ। ਮਹਾਰਾਜ ਕਹਿੰਦੇ ਜਦੋਂ ਰੱਬ ਨੇ ਦੁਨੀਆ ਬਣਾਈ ਸੀ ਨਾ, ਤੁਹਾਡੇ ਹੀ ਕੁਰਾਨ ਸ਼ਰੀਫ 'ਚ ਲਿਖਿਆ ਹੋਇਆ ਬਈ ਰੂਹ ਜਿਹੜੀ ਸੀ ਉਹ ਜੁੱਸੇ 'ਚ ਪੈਂਦੀ ਨਹੀਂ ਸੀ, ਨਿਕਲ ਜਾਂਦੀ ਸੀ ਵੀ ਮੈਂ ਇਹ ਅੱਲਾਹ ਤਾਲਾ ਮੈਂ ਇੱਥੇ ਸੁਣੇ ਜੇ ਥਾਂ ਕੀ ਕਰੂੰਗਾ ਬਸ ਕੇ, ਮੈਨੂੰ ਰਹਿਣ ਦੇ ਦਰਗਾਹ ਦੇ ਵਿੱਚ। ਕਹਿੰਦੇ ਉਹਨੇ ਇਹਦੇ ਵਿੱਚ ਆਪਣੇ ਅਨਹਦ ਨਾਦ ਪਾਤੇ ਆ ਸਰੀਰ 'ਚ। ਫਿਰ ਜਦ ਰੂਹ ਗਈ ਤਾਂ ਜਦੋਂ ਰੱਬ ਦਾ ਰਾਗ ਇਹਦੇ ਵਿੱਚ ਵੱਜਣਾ ਸ਼ੁਰੂ ਹੋਇਆ, ਰੂਹ ਟੇਗੀ, ਫਿਰ ਬਾਹਰ ਆ ਗਈ, ਕਹਿੰਦੀ ਮਹਾਰਾਜ ਉਹ ਤਾਂ ਠੀਕ ਹੈ, ਹਨੇਰਾ ਹੈ ਅੰਦਰ। ਕਹਿੰਦੇ ਫਿਰ ਵਾਹਿਗੁਰੂ ਜੀ ਨੇ ਇਹਦੇ 'ਚ ਪ੍ਰਕਾਸ਼ ਕਰਤਾ, ਪ੍ਰਕਾਸ਼ ਜਦ ਚਾਨਣਾ ਹੋ ਗਿਆ ਅਤੇ ਰਾਗ ਹੋ ਗਿਆ, ਫਿਰ ਇਹਦਾ ਜੀ ਲੱਗ ਗਿਆ, ਜੀ ਲੱਗਿਆ ਹੋਇਆ ਫਿਰ ਅੱਖਾਂ 'ਤੇ ਹੀ ਬਾਹਰ ਆ ਗਈ, ਦੇਖਣ ਲੱਗ ਗਈ ਵੀ ਆਹ ਦਰਖਤ ਨੇ, ਉਹ ਫਲਾਣੀ ਚੀਜ਼ ਆ, ਉਹ ਫਲਾਣੀ ਚੀਜ਼ ਆ, ਫਲਾਣਾ ਇਹਦੇ 'ਚ ਉਲਝ ਗਈ, ਕੁਛ ਕੰਨਾਂ ਨਾਲ ਸੁਣਨ ਲੱਗ ਗਈ, ਕੁਛ ਜੀਵ ਨਾਲ ਬੋਲਣ ਲੱਗ ਗਈ। ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਇੱਥੇ ਹੀ ਫਸੀ ਹੋਈ ਹੈ, ਨੌ ਘਰ ਦੇਖ ਜੇ ਕਾਮਣ ਭੁੱਲੀ, ਬਸ ਅਨੂਪ ਨਾ ਪਾਈ, ਨੌ ਘਰ ਦੇਖ ਕੇ ਕਾਮਣ ਭੁੱਲੀ ਹੋਈ ਹੈ, ਅੱਖਾਂ ਨੱਕ ਕੰਨ ਦੇ ਆਪਣੇ ਆਪ ਨੂੰ ਜਾਣਦਾ ਨਹੀਂ ਕਿ ਮੈਂ ਕੌਣ ਹਾਂ, ਇਹਦੇ ਅੰਦਰ ਵਾਹਿਗੁਰੂ ਵੱਸਦਾ। ਕਹਿੰਦੇ ਉਸ ਵੇਲੇ ਰਾਗ ਕਰਕੇ ਹੀ ਅੱਲਾਹ ਤਾਲਾ ਨੇ ਇਹਦੇ ਵਿੱਚ ਪਾਇਆ ਸੀ। ਦੂਸਰਾ ਹੈ ਰਾਗ ਦੀ ਤਾਸੀਰ, ਜਿਹੜਾ ਵਿਸ਼ੇ ਵਿਕਾਰਾਂ ਵਾਸਤੇ ਰਾਗ ਕੀਤਾ ਜਾਂਦਾ ਉਹ ਰਾਗ ਦੀ ਮਿੱਟੀ ਪਲੀਰ ਕਰਨਾ, ਅਪਮਾਨ ਕਰਨਾ। ਰਾਗ ਤਾਂ ਸੀਏ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ, ਆਤਮਾ ਦੀ ਖੁਰਾਕ ਹੈ। ਸੋ ਜਦੋਂ ਅਸੀਂ ਹਰੀ ਦਾ ਜਸ ਕਰਦੇ ਹਾਂ, ਕੀਰਤਨ ਕਰਦੇ ਹਾਂ, ਹੁਣ ਆਪਾਂ ਸ਼ਬਦ ਪੜ੍ਹਦੇ ਹਾਂ, ਮਨ ਮੰਨਲੋ ਮੱਲੀ ਪਰਮੇਸ਼ਰ ਵੱਲ ਨੂੰ ਜਾਂਦਾ। ਕਹਿੰਦੇ ਇਸ ਕਰਕੇ ਵਰਤੋਂ ਗਲਤ ਹੈ, ਰਾਗ ਗਲਤ ਨਹੀਂ। ਦੂਸਰੀ ਜਿਹੜੀ ਬਾਤ ਤੁਸੀਂ ਕਹਿੰਦੇ ਹੋ ਇਤਰਾਜ ਹੈ, ਚਲੋ ਤੁਹਾਨੂੰ ਦਿਖਾ ਦਿੰਦੇ ਹਾਂ। ਪਹਿਲਾਂ ਮਹਾਰਾਜ ਨੇ ਇੱਕ ਸਾਖੀ ਦੱਸੀ ਉਹਨਾਂ ਦੀ, ਫਿਰ ਕਹਿੰਦੇ ਚਲੋ ਦਿਖਾ ਦਿੰਦੇ। ਕਹਿੰਦਾ ਮੈਂ ਤਾਂ ਬੁੜਾ ਮਹਾਰਾਜ। ਕਹਿੰਦੇ ਫਿਰ ਕਿਸੇ ਇਤਵਾਰ ਵਾਲੇ ਬੰਦੇ ਨੂੰ, ਆਪਣੇ ਸੇਵਕ ਨੂੰ ਭੇਜ, ਕਹਿੰਦੇ ਮੇਰਾ ਮੁੰਡਾ ਹੀ ਆ ਇਤਵਾਰ ਵਾਲਾ। ਮਹਾਰਾਜ ਉੱਥੋਂ ਹੀ ਗਾਇਬ ਹੋ ਗਏ, ਅੱਖੀਂ ਮੀਟ ਗਿਆ ਹਵਾਈ। ਇੱਕ ਛਿੰਨ ਦੇ ਅੰਦਰ ਲੱਖਾਂ ਪਤਾਲ, ਲੱਖਾਂ ਆਕਾਸ਼ ਜਦ ਦਿਖਾ ਦੇ, ਜਿੱਥੇ ਜਾਂਦਾ ਉੱਥੇ ਹੀ ਗੁਰੂ ਨਾਨਕ, ਜਿੱਥੇ ਜਾਂਦਾ ਉੱਥੇ ਹੀ ਗੁਰੂ ਨਾਨਕ। ਗੁਰੂ ਨਾਨਕ ਇਕੱਲਾ ਇੱਥੇ ਨਹੀਂ ਸੀ ਸਾਡੇ ਕੋਲ ਹੋਇਆ, ਇਹ ਕਰੋੜਾਂ ਬ੍ਰਹਮੰਡਾਂ 'ਚ ਗੁਰੂ ਨਾਨਕ ਇੱਕਦਮ ਇਹ ਹੋਇਆ ਸਾਰੇ ਥਾਂ 'ਤੇ, ਕਿਉਂਕਿ ਗੁਰੂ ਪਰਮੇਸ਼ਰ ਸੀਗਾ। ਉਹ ਹੈਰਾਨ ਹੋ ਗਿਆ, ਸੰਗਤਾਂ ਬੈਠੀਆਂ, ਗੁਰੂ ਮਹਾਰਾਜ ਦਾ ਆਦਰ ਸਤਿਕਾਰ ਹੁੰਦਾ ਹੈ, ਅਤੇ ਇੱਕ ਕਚਕੌਲ ਲੈ ਲਿਆ, ਇੱਕ ਬਰਤਨ ਬੜਾ ਸਾਰਾ, ਜਿੱਥੇ ਜਾਂਦੇ ਨੇ ਪ੍ਰਸ਼ਾਦ ਪੁਆਈ ਜਾਂਦੇ ਨੇ, ਤੁਰ ਮਤਾਲੋ ਲਈ ਕੜਾਹੀ। ਕਹਿੰਦੇ ਤੇਰੇ ਪਿਓ ਨੇ ਮੰਨਣਾ ਨਹੀਂ, ਪ੍ਰਸ਼ਾਦ ਲੈ ਚੱਲ। ਇੱਥੇ ਆ ਕੇ ਅੱਖਾਂ ਖੋਲੀਆਂ, ਉਹ ਸਿਜਦੇ ਕਰੀ ਜਾਂਦਾ, ਪੁੱਤਰ ਉਹਦਾ ਸਿਜਦੇ ਕਰੀ ਜਾਂਦਾ। ਕਹਿੰਦਾ ਬੇਟਾ ਤੈਨੂੰ ਕੀ ਹੋ ਗਿਆ? ਕਹਿੰਦਾ ਕੀ ਹੋਣਾ ਸੀ, ਮੈਂ ਸਭ ਕੁਝ ਦੇਖ ਲਿਆ। ਕਹਿੰਦੇ ਨਜ਼ਰਬੰਦੀ ਤਾਂ ਨਹੀਂ ਕਰਦੀ? ਕਹਿੰਦਾ ਪਿਤਾ ਜੀ ਤੁਸੀਂ ਸਿਜਦਾ ਕਰੋ, ਇਹ ਤਾਂ ਅੱਲਾਹ ਤਾਲਾ ਆਪ ਹੈ। ਆਹ ਦੇਖੋ ਪ੍ਰਸ਼ਾਦ ਮੈਂ ਲੈ ਕੇ ਆਇਆ ਸਾਰੇ, ਜਿੰਨੇ ਕੁ ਮੈਂ ਲਿਆ ਸਕਿਆ। ਸੋ ਇਹ ਗੁਰੂ ਨਾਨਕ ਦੀ ਨਿਗਾਹ ਸੀ, ਇੱਕ ਨਿਗਾਹ ਦੇ ਨਾਲ ਪੱਥਰ ਜਿਹੜੇ ਸੀ ਹੱਥਾਂ ਨਾਲ ਇਹ ਜੁੜੇ ਰਹਿ ਗਏ, ਕੋਈ ਮਾਰ ਨਹੀਂ ਸਕਦਾ, ਬਾਂਹ ਉੱਪਰ ਖੜੀ ਹੈ, ਕਿਸੇ ਦਾ ਮੂੰਹ ਖੁੱਲ੍ਹਾ ਬੋਲਦਾ, ਉਹ ਜਿਵੇਂ ਮੂੰਹ ਖੁੱਲ੍ਹਾ ਰਹਿ ਗਿਆ, ਉਹ ਜਿਵੇਂ ਖੜੇ ਨੇ। ਹੁਣ ਇਹ ਮੋਹਣੀਆਂ ਚੰਚਲ ਗੁਰੂ ਨਾਨਕ ਨਾਲ ਚੰਚਲਤਾਈ ਕਰ ਰਹੀ ਹੈ। ਮਹਾਰਾਜ ਨੇ ਇੱਕ ਦ੍ਰਿਸ਼ਟੀ ਕਰਤੀ, ਜਦੋਂ ਅੰਮ੍ਰਿਤ ਦ੍ਰਿਸ਼ਟ ਪਈ ਸਾਧ ਸਿੰਘ ਜੀ, ਉਸ ਵੇਲੇ ਕੀ ਹੋਇਆ, ਜਿਹੜਾ ਚੰਚਲ ਮਨ ਉਹਦੇ 'ਚੋਂ ਭੈੜ ਜਿਹੜਾ ਸੀ ਸਾਰਾ ਹੀ ਉੱਡ ਗਿਆ, ਵਾਸ਼ਨਾ ਉੱਡ ਗਿਆ, ਮਨ ਟਿਕ ਗਿਆ, ਪਰਮਾਨੰਦ ਦੀ ਅੰਦਰ ਲਹਿਰ ਉੱਠੀ, ਅੰਤਰ ਆਤਮਾ ਦੇ ਨਾਲ ਜੁੜ ਗਈਆਂ। ਤਾਂ ਉਸ ਵੇਲੇ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਿਆ, ਜਬ ਪੁੱਤਰੀਓ ਜਪੋ ਸਤ ਨਾਮ ਵਾਹਿਗੁਰੂ, ਜਬ ਪੁੱਤਰੀਓ ਜਪੋ ਸਤ ਨਾਮ ਵਾਹਿਗੁਰੂ, ਜਪੋ ਸਤਿ ਨਾਮ ਵਾਹਿਗੁਰੂ, ਜਪੋ ਪੁੱਤਰੀ। ਦ੍ਰਿਸ਼ਟੀ ਕਰ ਦਿੱਤੀ, ਵਿਕਾਰ ਸਾਰੇ ਮਨਾਂ ਚੋਂ ਕੱਢ ਦੇ, ਬੇਟਾ ਪੁੱਤਰੀਓ ਜਾਓ, ਸੂਰਜ ਚੜ੍ਹਦਿਆਂ ਤੱਕ ਅੰਮ੍ਰਿਤ ਵੇਲੇ ਜਾ ਕੇ ਵਾਹਿਗੁਰੂ 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 ਕਰੋ। ਗੁਰੂ ਨਾਨਕ ਦੇ ਮੁੱਖ ਤੋਂ ਵਾਹਿਗੁਰੂ ਨਿਕਲਣਾ ਰੋਮ ਰੋਮ ਚ ਫਿਰ ਗਿਆ, ਚਨਾਟਾਂ ਆਉਣ ਲੱਗ ਗਈਆਂ, ਪਤਾ ਹੀ ਨਹੀਂ ਵਿਸ਼ੇ ਵਿਕਾਰ ਕਿੱਧਰ ਚਲੇ ਗਏ, ਚੰਚਲਤਾ ਹੀ ਕਿੱਥੇ ਗੁੰਮ ਹੋ ਗਈ, ਸ਼ਰਮ ਆ ਰਹੀ ਹੈ ਕੱਪੜੇ ਦੇਖ ਕੇ ਆਪਦੇ ਵੀ, ਐ ਅਰਧ ਨੰਗੇ ਹੋ ਕੇ ਅਸੀਂ ਇਹਨਾਂ ਕੋਲ ਆਏ। ਇਹ ਕਿੰਨੇ ਮਹਾਂਪੁਰਸ਼ ਨੇ, ਕੀ ਸਾਨੂੰ ਕਰਤਾ, ਕਿੱਡਾ ਆਨੰਦ ਸਾਨੂੰ ਆ ਗਿਆ ਜਿਹੜਾ ਅੱਜ ਤੱਕ ਵਿਸ਼ਿਆਂ ਦੇ ਆਨੰਦ ਚੋਂ ਦੇਖਿਆ। ਉਸ ਵੇਲੇ ਮਹਾਰਾਜ ਜੀ ਸੰਸਾਰ ਦੀ ਹਾਲਤ ਦੇਖ ਕੇ ਵੀ ਇਹ ਪਰਮੇਸ਼ੁਰ ਦੇ ਨਾਮ ਨੂੰ ਛੱਡ ਕੇ ਵਿਸ਼ਿਆਂ ਦੇ ਆਨੰਦ ਵਿੱਚ ਪੈ ਗਿਆ, ਚੋਗ ਚੁੱਕਦਾ ਜਿਵੇਂ ਕੌਂ ਹੈ ਗੰਦੀਆਂ ਚੀਜ਼ਾਂ ਦੇ ਵਿੱਚ ਚੂੰਝਾ ਮਾਰ ਰਿਹਾ। ਕਹਿੰਦੇ ਜੱਗ ਕਊਆ ਨਾਮ ਨਹੀਂ ਚੀਜ਼, ਨਾਮ ਵਿਸਾਰ ਗਿਰੇ ਦੇਖਤੀ। ਨਾਮ ਨੂੰ ਭੁੱਲ ਕੇ ਮਾੜੇ ਥਾਂ ਦੇ ਉੱਤੇ ਆ ਕੇ ਜਿਵੇਂ ਗਿਰਦਾ ਹੈ ਨਾ ਕਊਆ, ਇਲ ਗਿਰਦੀ ਹੈ ਅਸਮਾਨਾਂ 'ਚ, ਉੜਦੀ ਉੜਦੀ ਜਿੱਥੇ ਮੁਰਦਾਰ ਪਿਆ ਹੁੰਦਾ ਉੱਥੇ ਗਿਰਦੀ ਹੈ। ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਨਾਮ ਨੂੰ ਭੁੱਲ ਗਿਆ, ਨਾਮ ਨੂੰ ਭੁੱਲ ਕੇ ਵਿਸ਼ਿਆਂ ਦੇ ਚੋਗ ਚੁੱਕਦਾ ਇਸ ਤਰ੍ਹਾਂ ਬਹੁਤ। ਵਿਸ਼ਿਆਂ ਦੇ ਜੱਗ ਕਊਆ ਨਾਮ ਨਹੀਂ ਜੀ। ਕਊਆ ਕੀ ਖਾਂਦਾ ਹੈ? ਗੰਦ ਮੰਦ ਖਾਂਦਾ, ਨਾਮ ਸਾਰ ਗਿਰਹਿ ਦੇਖ ਭੀਤ ਜਿੱਥੇ ਵਿਸ਼ੇ ਵਿਕਾਰ ਸ਼ਰਾਬਾਂ ਕਬਾਬਾਂ ਨਿੰਦਿਆ ਚੁਗਲੀ ਈਰਖਾ ਵਕੀਲੀ ਝਗੜੇ ਝਾਟੇ ਲੜਾਈਆਂ ਹੋਣਗੀਆਂ ਉੱਥੇ ਨੂੰ ਨੱਠਿਆ ਹੀ ਜਾਂਦਾ। ਉਹ ਚੀਜ਼ਾਂ ਜਿਹੜੀਆਂ ਪਰਮੇਸ਼ੁਰ ਨੂੰ ਭੁਲਾਉਂਦੀਆਂ ਉੱਧਰ ਨੂੰ ਦੌੜਿਆ ਜਾਂਦਾ, ਨਾਮ ਨੂੰ ਚਿੱਤ ਨਹੀਂ ਤੇ ਵਿਸ਼ਿਆਂ ਦੇ ਵਿੱਚ ਪੈ ਗਿਆ। ਮਨੂਆ ਡੋਲੇ ਚੀਤ ਹੈ ਨੀਤ, ਜਗ ਸਿਰ ਟੁੱਟੀ ਝੂਠ ਪਰੀ। ਜਗ ਦੇ ਨਾਲ ਪ੍ਰੀਤ ਹੈ, ਝੂਠੀ ਟੁੱਟ ਜਾਣੀ ਹੈ, ਹਮੇਸ਼ਾ ਨਹੀਂ ਰਹਿੰਦੀ। ਜਦ ਬੁੜਾ ਹੋ ਜਾਂਦਾ ਕੋਈ ਨਹੀਂ ਸਿਆਣਦਾ, ਧੱਕੇ ਮਾਰਦੇ ਨੇ ਸਾਰੇ ਜਿਹਨਾਂ ਨੂੰ ਮੋਢਿਆਂ ਤੇ ਚੱਕ ਚੱਕ ਕੇ ਘਲਾਉਂਦਾ ਰਿਹਾ, ਮੀਲਾਂ ਤੱਕ ਲਿਜਾਂਦਾ ਰਿਹਾ ਕਿ ਜੇ ਉਹਨਾਂ ਦੇ ਪਾਣੀ ਮੰਗ ਲਿਆ ਪਾਣੀ ਨਹੀਂ ਦਿੰਦੇ। ਇਹ ਪ੍ਰੀਤੀ ਸਵਾਦ ਹੀ ਹੈ। ਲੁੱਟਿਆ ਜਾਂਦਾ ਬੰਦਾ, ਠੱਗਿਆ ਜਾਂਦਾ, ਲੇਕਿਨ ਫੇਰ ਨਹੀਂ ਸਮਝਦਾ। ਜਿਹੜਾ ਸੰਗ ਸਾਈ ਸੋ ਆਵੇ ਨਾ ਚੀਤ, ਜੋ ਵੈਰਾਈ ਤਾਂ ਸਿਓ ਪ੍ਰੀਤ। ਜਿਹੜਾ ਵਾਹਿਗੁਰੂ ਹਰ ਵਕਤ ਨਾਲ ਰਹਿੰਦਾ ਉਹ ਚਿੱਤ ਨਹੀਂ ਆਉਂਦਾ। ਜਿਹੜੇ ਵੈਰ ਕਰਦੇ ਨੇ ਉਹਨਾਂ 'ਚ ਸਾਰੀ ਜ਼ਿੰਦਗੀ ਖਤਮ ਕਰ ਦਿੰਦਾ। ਲੈ ਕੇ ਕੀ ਜਾਏਗਾ, ਉੱਥੇ ਭੁੱਖਾ ਕੀ ਖਾਏਗਾ, ਉੱਥੇ ਔਖਾ ਹੋ ਜਾਏਗਾ, ਰੋਵੇਂਗਾ ਉੱਥੇ ਜਾ ਕੇ, ਫੇਰ ਕੁਛ ਬਣਨਾ ਨਹੀਂ ਹੈ। ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਜਿੰਦੇ ਰੋਵੇਂਗੀ ਤੇਰੋ ਸੁਣਿਆ ਜਾਣ ਆਇਆ। ਹੁਣ ਤੂੰ ਸਮਝਦਾ ਨਹੀਂ ਹੈ, ਜਿਹਨਾਂ ਨੂੰ ਆਪਣੇ ਬਣਾਇਆ ਬਣ ਗਏ ਤੇਰੇ ਆਪਣੇ, ਕੋਈ ਦੱਸੋ ਵੀ ਮੇਰਾ ਬਣ ਗਿਆ, ਇੱਕ ਨਹੀਂ ਹੈ ਬੰਦਾ, ਸਾਰਿਆਂ ਨੂੰ ਔਖਾ ਹੋਣਾ ਪੈਂਦਾ। ਮਹਾਰਾਜ ਕਹਿੰਦੇ ਇਹ ਜੱਗ ਸਿਓ ਝੂਠੀ ਤੂਟੀ ਝੂਠ ਪ੍ਰੀਤ, ਇਹਦਾ ਝੂਠੀ ਪ੍ਰੀਤੀ ਹੈ, ਬਾਕੀ ਤੇਰੇ ਕੋਲ ਕੀ ਰਹਿ ਜਾਏਗਾ। ਕਹਿੰਦੇ ਕਾਮ ਕ੍ਰੋਧ ਬਿਖ ਬੱਜਰ ਭਾਰ, ਵਿਓ ਦੇ ਪੱਥਰ ਬਣਨੇਗਾ, ਵਿਓਲੇ ਪੱਥਰ ਕਾਮ ਤੇ ਕ੍ਰੋਧ ਵਿੱਚ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ ਹੈ, ਇਹਨਾਂ ਦੇ ਪੱਥਰ ਬਣ ਕੇ ਨਾਮ ਬਿਨਾਂ ਕੈਸੇ ਗੁਣ ਚਾਰ। ਤੇਰੇ ਕੋਲ ਸ੍ਰੇਸ਼ਟ ਗੁਣ ਤਾਂ ਹੈ ਨਹੀਂ, ਹੁਣ ਕੋਈ ਨਾਮ ਤਾਂ ਜਪਿਆ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਕਾਹਦਾ ਮਾਣ ਕਰਦਾ ਤੂੰ ਪ੍ਰੇਮੀਆ, ਆਹ ਨਦੀ ਆ ਨਾ ਆਪਣੇ ਕੋਲ ਦੀ ਜਾਂਦੀ, ਆ ਨਦੀ ਦੇ ਵਿੱਚ ਘਰ ਬਣਾ ਲਓ ਰੇਤੇ ਦਾ, ਕਿਸੇ ਤਰੀਕੇ ਨਾਲ ਕੰਧਾਂ ਬਣਾ ਲਓ ਰੇਤੇ ਦੀਆਂ, ਜੋੜ ਜਾੜ ਲਓ ਜੇ ਮਾੜਾ ਮੋਟਾ ਜੁੜਦਾ, ਜਦੋਂ ਆਹ ਘੁੰਮਣ ਕੇਰੀ ਆਉਣੀ ਹੈ ਰੋੜ ਕੇ ਲੈ ਗਏ। ਕਹਿੰਦੇ ਐਸੇ ਤਰ੍ਹਾਂ ਘਰ ਵਾਲੂ ਕਾ ਘੁੰਮਣ ਕੇਰ, ਬਰਖਸ ਬਾਣੀ ਬੁੱਧ ਵਧਾਹੇਰ। ਕਹਿੰਦੇ ਜਿਵੇਂ ਪਾਣੀ ਦੇ ਵਿੱਚ ਬੁਰਬਲਾ ਫੁੱਟ ਜਾਂਦਾ ਹੈ, ਐਂ ਕਹਿੰਦੇ ਨਦੀ ਦੇ ਵਿੱਚ ਘਰ ਬਣਾਇਆ ਹੋਇਆ, ਇੱਕੋ ਹੀ ਮਾੜਾ ਜਿਹਾ ਪਾਣੀ ਆਏ ਤੇ ਰੁੜ ਜੂਗਾ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਤੇਰੀ ਦੇਹੀ ਨੇ ਖਾਤ ਬਣ ਘੁੰਮਣ ਘੇਰੀਆਂ ਪੈਂਦੀਆਂ ਨਦੀ ਦੇ ਅੰਦਰ। ਕਹਿੰਦੇ ਜੇ ਬੇਟੇ ਦਾ ਘਰ ਬਣਾ ਲਓ, ਦੱਸੋ ਕੋਈ ਸਿਆਣਾ ਬਈ ਰਹਿ ਜੂਗਾ, ਪਹਿਲੀ ਛਲ ਨਾਲ ਇਹ ਰੁੜ ਜਾਣੀ। ਬਰਖਸ ਪਾਣੀ ਬੁਦਬਦਾ ਹੇਰ, ਪਾਣੀ ਬਰਸ ਗਿਆ, ਬੁਲਬੁਲਾ ਬਣ ਗਿਆ ਇੱਥੇ, ਉਹ ਜਦ ਦੂਜੀ ਕਣੀ ਪੈਣੀ ਹੈ ਬੁਲਬੁਲਾ ਜਿਹਦੇ ਟੁੱਟ ਜਾਣ। ਮਹਾਰਾਜ ਕਹਿੰਦੇ ਕੋਈ ਮਰਿਆਦ ਹੈ ਤੇਰੀ,
ਇੱਥੇ ਕੀ ਮੰਨਿਆ ਬੋਲ ਰਿਹਾ।
ਸਰੀਰ ਦੇ ਸ਼ਿੰਗਾਰ ਦਾ ਮਾਣ, ਇਹਨੂੰ ਸਜਾਉਣਾ ਕੀ ਹੈ? ਪਰਸੋਂ ਪਿਛਲੇ ਐਤਵਾਰ ਦੱਸਿਆ ਸੀ ਬਈ ਕੁਛ ਵੀ ਨਹੀਂ ਹੈ, ਚਮੜੇ ਦੇ ਅੰਦਰ ਵਿਸ਼ਟਾ ਆਸਤ ਰਕਤ ਪਰੇਟੇ ਜਾਂ ਵੀ ਸੂ ਉੱਪਰਲੇ ਰੱਖੇ ਹੋ, ਗੁਮਾਨ ਕਾਹਦਾ ਗੁਮਾਨ ਕਰਦਾ? ਗੰਦਮੰਦ ਦਾ ਗੁਮਾਨ ਹੈ ਤੈਨੂੰ? ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾ। ਸੋ ਮਹਾਰਾਜ ਕਹਿੰਦੇ ਮਾਤਰ ਬੂੰਦ ਤੇ ਧਰ ਚੱਕ ਫੇਰ। ਆ ਚੱਕ ਨਾਲ ਭਾਂਡੇ ਬਣਾਉਂਦੇ ਨਾ, ਉਦੋਂ ਜਿਹੜਾ ਥੋੜ੍ਹਾ ਆਲੇ ਦੁਆਲੇ ਨੂੰ ਪਾਣੀ ਹੱਥ ਨਾਲ ਲੱਗਿਆ ਹੋਇਆ ਗਿਰਦਾ ਹੁੰਦਾ, ਮਹਾਰਾਜ ਕਹਿੰਦੇ ਨਾਲ ਦੀ ਨਾਲ ਖੁਸ਼ਕ ਹੁੰਦਾ ਤਰਿਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਤੇਰਾ ਹਾਲ ਹੋ ਰਿਹਾ ਪ੍ਰੇਮੀਆ। ਸਰਬ ਜੋਤ ਨਾਮੈ ਕੀ ਚੇਤ, ਸਰਬ ਪਾਏ ਗੁਰੂ ਸਿਰ ਮੋਰ, ਭਗਤ ਕਰੋ ਪਦ ਲਾਗੋ ਤੋਰ। ਸੋ ਇਸ ਤਰ੍ਹਾਂ ਦੇ ਨਾਲ ਨਾਮ ਰਤੋ ਚਾਹੋ ਤੋ ਜੋਰ, ਨਾਮ ਦਰਾਏ ਚਲੇ ਸੋ ਚੋਰ। ਜਿਹੜੇ ਨਾਮ ਨਹੀਂ ਜਪਦੇ ਕਹਿੰਦੇ ਸਾਰੇ ਚੋਰ ਨੇ, ਚੋਰ, ਕਿਉਂਕਿ ਉਹਨਾਂ ਨੇ ਇੱਥੋਂ ਚੱਲਣ ਨਹੀਂ ਜਾਣਿਆ। ਚਾਹੇ ਛੋਟਾ ਹੈ ਚਾਹੇ ਵੱਡਾ ਹੈ, ਸੰਸਾਰ ਰਹਿਣ ਦੀ ਥਾਂ ਨਹੀਂ। ਭੁਲੇਖਾ ਨਾ ਕਹੋ ਸਾਧ ਸਿੰਘ ਜੀ, ਭੁਲੇਖੇ ਵਿੱਚ ਅਸੀਂ ਰਹਿੰਦੇ ਹਾਂ ਹਰ ਵਕਤ। ਇਹ ਚੱਲਣ ਦਾ ਥਾਂ ਹੈ, ਟਿਕਣ ਦਾ ਥਾਂ ਨਹੀਂ ਹੈ। ਇੱਥੇ ਕੋਈ ਨਹੀਂ ਰਿਹਾ, ਇੱਥੇ ਰਿਹਾ ਨਾ ਜਗਤ
Thank you.
Oh, ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਸ਼ਿਵਜੀ ਆ ਜਾਂਦਾ ਇੱਕ ਚਲਿਆ ਜਾਂਦਾ। 16 ਕਰੋੜ ਖਰਬ ਸਾਲ ਦੀ ਉਮਰ ਸ਼ਿਵਜੀ ਦੀ ਹੁੰਦੀ ਹੈ। ਇੱਕ ਰਾਮ ਚੰਦਰ ਆ ਜਾਂਦੇ ਨੇ, ਕ੍ਰਿਸ਼ਨ ਆ ਜਾਂਦੇ ਨੇ, ਫਿਰ ਆ ਜਾਂਦੇ ਨੇ, ਫਿਰ ਆ ਜਾਂਦੇ। ਕਹਿੰਦੇ ਕਰੋੜਾਂ ਵਾਰੀ ਆ ਚੁੱਕੇ, ਤੂੰ ਕਿਹਦੇ ਬਾਗ ਕਿਹੜੇ ਬਾਗ ਦੀ ਮੂਲੀ ਹੈ, ਪ੍ਰੇਮੀਆਂ ਕਾਹਦੇ ਆਸਰੇ ਤੂੰ ਇਹ ਕਰੀ ਬੈਠੇ, ਭੁੱਲ ਗਿਆ ਇੱਥੇ ਵਾਹਿਗੁਰੂ ਨੂੰ ਪਿਆਰ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਸੀ। ਕਈ ਕਹਿੰਦੇ ਜੀ ਆਹ ਰਚਨਾ ਕਾਹਦੇ ਵਾਸਤੇ ਰਚੀ ਹੈ, ਮਨੁੱਖ ਕਿਉਂ ਬਣਾਤਾ, ਰੱਬ ਦਾ ਕੀ ਮਤਲਬ ਸੀ ਬਣਾਉਣ ਦਾ, ਇਹ ਵੀ ਗੱਲ ਸਮਝ ਲਓ। ਪਰਮੇਸ਼ਰ ਆਪ ਅਨੇਕ ਰੂਪ ਹੋਇਆ ਹੋਇਆ, ਅਨੇਕ ਰੂਪ ਜਿੰਨਾ ਤੁਹਾਨੂੰ ਦਿਸਦਾ ਹੈ ਨਾ, ਜਿੰਨਾ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ, ਸਭ ਵਾਹਿਗੁਰੂ ਅੱਡ ਅੱਡ ਹੋਇਆ ਹੋਇਆ, ਇਹਨਾਂ ਸਾਰਿਆਂ ਵਿੱਚ ਪਰਿਪੂਰਨ ਹੈ। ਪਰ ਇੱਕ ਸਰੀਰ ਆ, ਮਨੁੱਖ ਦਾ ਸਰੀਰ ਹੈ,